ਹੋ ਸਕਦਾ ਹੈ ਕਿ ਸਾਰੇ ਟਾਕਰੇ ਵੇਲੇ ਆਨੰਦਪੁਰ ਆ ਗਏ ਹੋਣ। ਖੈਰ, ਗੁਰੂ ਜੀ ਆਪ ਆਨੰਦਪੁਰ ਵਿੱਚ ਹੀ ਸਨ ਅਤੇ ਸ਼ਾਹੀ ਫੌਜ ਨੇ ਆ ਕੇ ਆਨੰਦਪੁਰ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ। ਇੱਥੇ ਲਾਲਾ ਦੌਲਤ ਰਾਏ ਜੀ ਦਾ ਆਨੰਦਪੁਰ ਤੋਂ ਭਾਵ ਕਿਲ੍ਹਾ ਆਨੰਦਗੜ੍ਹ ਹੈ। ਬੜੀ ਭਿਆਨਕ ਜੰਗ ਹੋਈ। ਸਿੰਘ ਬੜੀ ਬਹਾਦਰੀ ਨਾਲ ਲੜੇ ਅਤੇ ਕਈ ਵਾਰ ਮੁਸਲਮਾਨਾਂ ਦੇ ਸ਼ੱਕੇ ਛੁਡਾਏ ਅਤੇ ਉਹਨਾਂ ਦੇ ਮੂੰਹ ਫੇਰੇ। ਸਿੱਖ ਜਾਨ ਤੋੜ ਕੇ ਲੜੇ ਪਰ ਮੁਸਲਮਾਨਾਂ ਨੂੰ ਹਰ ਵਾਰ ਤਾਜ਼ਾ ਦਮ ਫੌਜੀ ਮਦਦ ਮਿਲਦੀ ਰਹੀ। ਉਹਨਾਂ ਜ਼ੋਰ ਦਾ ਹਮਲਾ ਕੀਤਾ, ਬਿਲਕੁਲ ਸੰਭਵ ਸੀ ਕਿ ਮੁਸਲਮਾਨ ਆਨੰਦਪੁਰ ਵਿੱਚ ਦਾਖਲ ਹੋ ਜਾਂਦੇ, ਪਰ ਉਸ ਮੌਕੇ ਉੱਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨ ਵਿੱਚ ਕੁੱਝ ਪਏ। ਗੁਰੂ ਜੀ ਨੇ ਵੀ ਨਾਜ਼ੁਕ ਮੌਕਾ ਦੇਖ ਕੇ ਆਪ ਧਾਵਾ ਕੀਤਾ। ਬਹੁਤ ਹੀ ਭਿਆਨਕ ਅਤੇ ਖੂੰਖਾਰ ਲੜਾਈ ਹੋਈ। ਸਿੱਖਾਂ ਨੇ ਅੱਗੇ ਵੱਧ ਕੇ ਹਮਲੇ ਕੀਤੇ। ਆਖਰ ਅਜ਼ੀਮ ਖਾਂ ਅਤੇ ਦਿਲਾਵਰ ਖਾਂ ਵਰਗੇ ਸ਼ਾਹੀ ਅਫਸਰ ਮਾਰੇ ਗਏ ਅਤੇ ਸ਼ਾਮ ਦੇ ਕਰੀਬ ਸ਼ਾਹੀ ਫੌਜ ਦੇ ਪੈਰ ਉੱਖੜ ਗਏ ਅਤੇ ਮੈਦਾਨ ਵਿੱਚੋਂ ਭੱਜ ਨਿਕਲੇ ਅਤੇ ਉਸ ਦਿਨ ਮੈਦਾਨ ਗੁਰੂ ਦੇ ਸਿੱਖਾਂ ਹੱਥ ਰਿਹਾ। ਦੂਜੇ ਦਿਨ ਜੰਗ ਫਿਰ ਭਖਿਆ। ਗੁਰੂ ਜੀ ਦਮਦਮਾ ਵਿੱਚ ਸਨ ਜਦੋਂ ਜ਼ਬਰਦਸਤ ਖਾਂ ਨੇ ਤੋਪ ਦਾ ਗੋਲਾ ਉਸ ਪਾਸੇ ਮਾਰਿਆ। ਗੁਰੂ ਜੀ ਤਾਂ ਵਸਾ ਕੇ ਬਚ ਗਏ। ਕੁਝ ਸਿੱਖ ਜੋ ਗੁਰੂ ਜੀ ਪਾਸ ਖੜੇ ਸਨ ਸ਼ਹੀਦ ਹੋ ਗਏ। ਕੁਝ ਦਿਨ ਤੱਕ ਇਸ ਤਰ੍ਹਾਂ ਹੀ ਜ਼ੋਰ ਜ਼ੋਰ ਨਾਲ ਹਮਲੇ ਹੁੰਦੇ ਰਹੇ ਜੋ ਸਿੱਖ ਪੂਰੀ ਹਿੰਮਤ ਨਾਲ ਰੋਕਦੇ ਰਹੇ, ਪਰ ਆਖਰ ਮੁੱਠੀ ਭਰ ਸਿੱਖ ਇਸ ਟਿੱਡੀ ਦਲ ਫੌਜ ਦਾ ਟਾਕਰਾ ਕਿੰਨੀ ਦੇਰ ਕਰ ਸਕਦੇ ਸਨ। ਜਦ ਗਿਣਤੀ ਘੱਟ ਗਈ ਤਾਂ ਆਨੰਦਪੁਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਗਏ। ਬਾਹਰ ਤੋਂ ਸ਼ਾਹੀ ਫੌਜ ਨੇ ਸਿੱਖਾਂ ਲਈ ਰਸ ਅਤੇ ਹੋਰ ਮਦਦ ਆਉਣੀ ਬੰਦ ਕਰ ਦਿੱਤੀ। ਇੱਕ ਰਾਤ ਸਿੱਖਾਂ ਨੇ ਮੌਕਾ ਪਾ ਕੇ ਸ਼ਾਹੀ ਫੌਜ 'ਤੇ ਛਾਪਾ ਮਾਰਿਆ। ਕਾਫੀ ਖਲਬਲੀ ਮੱਚੀ। ਸ਼ਾਹੀ ਲਸ਼ਕਰ ਕੁਝ ਪਿੱਛੇ ਹਟ ਗਿਆ। ਰਾਜਾ ਡਡਵਾਲ ਅਤੇ ਰਾਜਾ ਜਸਵਾਲ ਮਾਰੇ ਗਏ। ਸ਼ਾਹੀ ਫੌਜ ਦੀ ਕੁਝ ਰਸ ਅਤੇ ਸਮਾਨ ਸਿੱਖਾਂ ਦੇ ਹੱਥ ਲੱਗਾ। ਸ਼ਾਹੀ ਫੌਜ ਹੋਰ ਮਦਦ ਦੀ ਇੰਤਜ਼ਾਰ ਵਿੱਚ ਉੱਥੇ ਟਿਕੀ ਰਹੀ। ਆਖਰ ਹਰ ਪਾਸਿਓਂ ਫੌਜ ਇਕੱਠੀ ਕਰਕੇ ਰਾਜਪੂਤਾਂ ਨੂੰ ਵੀ ਸ਼ਾਮਿਲ ਕਰਕੇ ਔਰੰਗਜ਼ੇਬ ਨੇ ਉੱਥੇ ਬੈਠੀ ਪਹਿਲੀ ਫੌਜ ਲਈ ਹੋਰ ਸਹਾਇਤਾ ਭੇਜੀ। ਚੇਤਰ 1761 ਸੰਮਤ ਨੂੰ ਸ਼ਾਹੀ ਫੌਜਾਂ ਨੇ ਆਨੰਦਪੁਰ ਦਾ ਫਿਰ ਘੇਰਾ ਕਰ ਲਿਆ। ਸਿੱਖਾਂ ਨੇ ਬੜੇ ਸਬਰ ਅਤੇ ਹਿੰਮਤ ਨਾਲ ਘੇਰੇ ਦੇ ਕਸ਼ਟਾਂ ਅਤੇ ਦੁੱਖਾਂ ਨੂੰ ਸਹਾਰਿਆ। ਜਦ ਖਾਣ ਲਈ ਬਾਕੀ ਕੁਝ ਨਾ ਬਚਿਆ ਤਾਂ ਸਿੰਘਾਂ ਨੇ ਭੁੱਖੇ ਮਰਨ ਨਾਲੋਂ ਲੜਕੇ ਮਰਨ ਨੂੰ ਚੰਗਾ ਸਮਝਿਆ। ਗੁਰੂ ਜੀ ਕੁਝ ਥੋੜ੍ਹੀ ਦੇਰ ਹੋਰ ਘੇਰੇ ਵਿੱਚ ਹੀ ਰਹਿਣਾ ਉਚਿਤ ਸਮਝਦੇ ਸਨ, ਪਰ ਕਈ ਸਿੱਖ ਇਸ 'ਤੇ ਰਾਜ਼ੀ ਨਹੀਂ ਸਨ। ਜੋ ਰਾਜ਼ੀ ਨਹੀਂ ਸਨ, ਗੁਰੂ ਜੀ ਨੇ ਉਹਨਾਂ ਨੂੰ ਆਖਿਆ ਹੈ ਕਿ ਜੇ ਉਹ ਹੁਕਮ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਤਾਂ ਉਹ ਲਿਖ ਦੇਣ ਕਿ ਉਹ ਗੁਰੂ ਦੇ ਸਿੱਖ ਨਹੀਂ। ਕਈ ਲਿਖ ਕੇ ਦੇਣ ਨੂੰ ਤਿਆਰ ਹੋ ਗਏ ਅਤੇ ਉਹਨਾਂ ਲਿਖ ਵੀ ਦਿੱਤਾ। ਕਈ ਸਾਬਤ ਕਦਮ ਟਿਕੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਸ਼ਾਨਦਾਰ ਕਾਰਨਾਮਾ ਕੀਤਾ। ਜਾਨ ਦੇਣਾ ਤਾਂ ਮਨਜ਼ੂਰ ਹੈ ਪਰ ਸਿੱਖੀ ਤੋਂ ਇਨਕਾਰ ਕਰਨਾ ਔਖਾ ਸਿੱਧ ਕਰ ਦਿੱਤਾ ਅਤੇ ਸਿੱਖਾਂ ਵਿੱਚ ਖਾਲਸਾ ਧਰਮ ਦੀ ਅਤੇ ਸਿੱਖੀ ਦੇ ਜਜ਼ਬੇ ਨੂੰ ਪ੍ਰਾਣਾਂ ਨਾਲੋਂ ਵੀ ਪਿਆਰਾ ਅਤੇ ਕੀਮਤੀ ਦਰਸਾਇਆ ਗਿਆ। ਪਹਾੜੀ ਰਾਜਿਆਂ ਨੇ ਇੱਕ ਬ੍ਰਾਹਮਣ ਰਾਹੀਂ ਗਊ ਦੀ ਸਹੁੰ ਖਾ ਕੇ ਅਤੇ ਗਾਂ ਵਿੱਚ ਸ਼ਾਮਿਲ ਕਰਕੇ ਗੁਰੂ ਜੀ ਨੂੰ ਸੰਦੇਸ਼ ਭੇਜਿਆ ਅਤੇ ਪ੍ਰੇਰਿਆ ਕਿ ਜੇ ਉਹ ਆਨੰਦਗੜ੍ਹ ਨੂੰ ਖਾਲੀ ਕਰ ਜਾਣ ਜਾਂ ਛੱਡ ਦੇਣ ਤਾਂ ਉਹਨਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਇਹ ਬਿਲਕੁਲ ਧੋਖਾ ਸੀ। ਗੁਰੂ ਜੀ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਿਲ੍ਹੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਵੱਲ ਨੂੰ ਹੋ ਤੁਰੇ। ਸ਼ਾਹੀ ਲਸ਼ਕਰ ਨੇ ਆਨੰਦਪੁਰ ਨੂੰ ਲੁੱਟ ਕੇ ਗੁਰੂ ਜੀ ਦਾ ਪਿੱਛਾ ਕੀਤਾ ਅਤੇ ਆਪਣੇ ਇਕਰਾਰ ਨੂੰ ਅਤੇ ਕਸਮਾਂ ਨੂੰ ਤੋੜ ਦਿੱਤਾ। ਦੂਜੇ ਦਿਨ ਗੁਰੂ ਜੀ ਕੀਰਤਪੁਰ ਤੋਂ ਚੱਲ ਕੇ ਕੰਵਲਸਰ ਸਰਸਾ ਨਦੀ ਦੇ ਕੰਢੇ ਅੱਪੜੇ। ਨਦੀ ਵਿੱਚ ਸਖ਼ਤ ਹੜ੍ਹ ਸੀ। ਪਿੱਛੇ ਸ਼ਾਹੀ ਫੌਜ ਚਲੀ ਆਉਂਦੀ ਸੀ। ਹੁਣ ਗੁਰੂ ਜੀ ਇਸ ਤਰ੍ਹਾਂ ਘਿਰ ਗਏ ਜਿਵੇਂ ਸਨ 1899 ਵਿੱਚ ਟਰੰਸਵਾਲ ਦੀ ਜੰਗ ਵਿੱਚ ਜਨਰਲ ਕਰੌਂਜੀ ਬੋਇਰ 4000 ਆਦਮੀਆਂ ਨਾਲ ਅੰਗਰੇਜ਼ੀ ਫੌਜ ਦੇ ਬੇਸ਼ੁਮਾਰ ਸਿਪਾਹੀਆਂ ਦੇ ਘੇਰੇ ਵਿੱਚ ਆ ਗਿਆ ਸੀ। ਇੱਕ ਪਾਸੇ ਨਦੀ ਸੀ, ਦੂਜੇ ਪਾਸੇ ਪਹਾੜ। ਫਿਰ ਆਖਿਰਕਾਰ ਉਸ ਨੂੰ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨਾ ਪਿਆ। ਇਹੋ ਹੀ ਹਾਲ ਅੱਜ ਗੁਰੂ ਜੀ ਦਾ ਸੀ। ਅਗਲੇ ਪਾਸੇ ਨਦੀ ਸੁੱਕਦੀ ਸੀ ਅਤੇ ਉਸ ਦੇ ਵਿੱਚ ਹੱਠ ਹੱਠਾਂ ਮਾਰ ਰਿਹਾ ਸੀ ਕਹਿਰ ਦੀ ਸ਼ਰਦੀ, ਅਤੇ ਫਿਰ ਪਿਛਲੇ ਪਾਸਿਓ ਸ਼ਾਹੀ ਫੌਜ ਮਾਰੋ ਮਾਰ ਕਰਦੀ ਆ ਰਹੀ ਸੀ। ਗੁਰੂ ਜੀ ਦੀ ਇੱਕ ਮੁਸ਼ਕਲ ਹੋਰ ਵੀ ਸੀ ਕਿ ਉਹਨਾਂ ਨਾਲ ਉਹਨਾਂ ਦਾ ਪਰਿਵਾਰ ਅਤੇ ਸਿੱਖਾਂ ਦੇ ਛੋਟੇ ਛੋਟੇ ਬੱਚੇ ਅਤੇ ਇਸਤਰੀਆਂ ਸ਼ਾਮਿਲ ਸਨ। ਕੁਝ ਸਿੱਖਾਂ ਨੇ ਹਿੰਮਤ ਕੀਤੀ ਅਤੇ ਗੁਰੂ ਜੀ ਦੇ ਪਰਿਵਾਰ ਅਤੇ ਬੱਚਿਆਂ ਨੂੰ ਨਦੀ ਵਿੱਚੋਂ ਪਾਰ ਲੈ ਗਏ। ਮੁਸਲਮਾਨਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਗੁਰੂ ਜੀ ਦੇ ਜੋ ਸਿੱਖ ਬਾਕੀ ਬਚੇ ਉਹ ਡਟ ਕੇ ਖਲੋਤੇ, ਪਰ ਟਾਕਰੇ ਦੀ ਤਾਕਤ ਨਾ ਹੁੰਦਿਆਂ ਅਤੇ ਗਿਣਤੀ ਵਿੱਚ ਘੱਟ ਹੋਣ ਕਰਕੇ ਉਹ ਖਿੰਡ ਪੁੰਡ ਗਏ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਪੁੱਤਰਾਂ ਅਤੇ 40 ਬਚੇ ਹੋਏ ਸਾਥੀਆਂ ਨਾਲ ਚਮਕੌਰ ਵਿੱਚ ਇੱਕ ਕੱਚੀ ਗੜੀ ਵਿੱਚ ਜਾ ਦਾਖਲ ਹੋਏ ਅਤੇ ਉੱਥੇ ਪਨਾਹ ਲਈ। ਸਿੱਖਾਂ ਨੇ ਇਸ ਹਫੜਾ ਦਫੜੀ ਵਿੱਚ ਗੁਰੂ ਜੀ ਦੇ ਦੋ ਮਹਿਲ ਦਿੱਲੀ ਪਹੁੰਚਾ ਦਿੱਤੇ। ਗੁਰੂ ਜੀ ਦੀ ਮਾਤਾ ਜੀ ਨੇ ਆਪਣੇ ਦੋ ਮਾਸੂਮ ਪੋਤਰਿਆਂ ਨਾਲ ਆਪਣੇ ਪੁਰਾਣੇ ਰਸੋਈਏ ਗੰਗਾ ਰਾਮ ਬ੍ਰਾਹਮਣ ਦੇ ਘਰ ਜਾ ਪਨਾਹ ਲਈ। ਉਸ ਦਾ ਹਾਲ ਅੱਗੇ ਚੱਲ ਕੇ ਵੱਖਰਾ ਬਿਆਨ ਕਰਾਂਗੇ। ਇੱਥੇ ਕੇਵਲ ਅਸੀਂ ਤੁਹਾਨੂੰ ਚਮਕੌਰ ਦੇ ਮੈਦਾਨ ਵਿੱਚ ਗੁਰੂ ਜੀ ਦੇ ਕਾਰਨਾਮੇ ਸਪਸ਼ਟ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦੀ ਮਿਸਾਲ ਸਾਰੇ ਸੰਸਾਰ ਵਿੱਚ ਅਜੇ ਤੱਕ ਕੋਈ ਹੋਰ ਦੂਜੀ ਨਹੀਂ ਮਿਲਦੀ, ਸ਼ਾਇਦ ਅੱਗੇ ਮਿਲੇ ਵੀ ਨਾ। ਗੁਰੂ ਜੀ ਆਪਣੇ 40 ਸਾਥੀਆਂ ਨਾਲ ਚਮਕੌਰ ਦੀ ਕੱਚੀ ਗੜੀ ਹੈ ਤੇ ਹਵੇਲੀ ਸੀ, ਪਰ ਉਹ ਨੌਕੇ ਵਾਸਤੇ ਚੰਗੀ ਸੀ। ਉਸ ਵਿੱਚ ਦਾਖਲ ਹੋਏ ਤੇ ਸ਼ਾਹੀ ਫੌਜ ਤੇ ਹਿੰਦੂ ਰਾਜਿਆਂ ਦੀ ਫੌਜ ਜੋ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ ਚਿੜੀ ਹੋਈ ਸੀ, ਔਰ ਉਹ ਇਸ ਮੁਸੀਬਤ ਤੋਂ ਪਿੱਛਾ ਛਡਾਉਣਾ ਚਾਹੁੰਦੀ ਸੀ, ਪਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਗੁਰੂ ਜੀ ਪਾਸ ਹੁਣ ਕੋਈ ਫੌਜ ਬਹੁਤੀ ਨਹੀਂ ਤੇ ਗਿਣਤੀ ਦੇ ਕੁਝ ਸਾਥੀਆਂ ਨਾਲ ਹੀ ਇੱਕ ਕੱਚੀ ਹਵੇਲੀ ਦੀ ਚਾਰ ਦੁਆਰੀ ਵਿੱਚ ਇੱਕ ਸ਼ੇਰ ਵਾਂਗ ਪਿੰਜਰੇ ਵਿੱਚ ਬੰਦ ਸਨ। ਅਜਿਹੇ ਸੁਨਹਿਰੀ ਮੌਕੇ ਤੇ ਉਹ ਗੁਰੂ ਜੀ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ ਸਨ ਤੇ ਆਸਾਨੀ ਨਾਲ ਉਹਨਾਂ ਨੂੰ ਜਿਉਂਦੇ ਕੈਦ ਕਰਨ ਦਾ ਅਜਿਹਾ ਮੌਕਾ ਹੱਥੋਂ ਗਵਾਉਣਾ ਨਹੀਂ ਸਨ ਚਾਹੁੰਦੇ। ਸ਼ਾਹੀ ਫੌਜ ਨੇ ਆ ਕੇ ਉਸ ਕੱਚੀ ਗੜੀ ਦਾ ਘੇਰਾ ਕੱਤ ਲਿਆ। ਸਰੋਤਾ ਜਨੋ, ਖੁਦ ਹੀ ਇਸ ਨਾਜ਼ੁਕ ਮੌਕੇ ਦਾ ਅੰਦਾਜ਼ਾ ਲਾ ਲਓ। ਇੱਕ ਪਾਸੇ ਸ਼ਾਹੀ ਲਸ਼ਕਰ ਦੇ ਲੱਖਾਂ ਫੌਜੀ, ਲੁਟੇਰੇ, ਧਾੜਵੀ, ਤੇ ਦੂਜੀ ਤਰਫ ਕੇਵਲ ਤੇ ਕੇਵਲ 40 ਬੇਸਰੋ ਸਮਾਨ ਥੱਕੇ ਟੁੱਟੇ ਤੇ ਜ਼ਖਮੀ ਭੁੱਖੇ ਸਿੰਘ। ਕੀ ਕੋਈ ਸਾਰੀ ਦੁਨੀਆ ਦੇ ਇਤਿਹਾਸ ਦੀ ਵਰਕੀ ਉਲਟਾ ਕੇ ਵਿਖਾ ਸਕਦਾ ਹੈ ਕਿ ਕਿਸੇ ਵੀ ਜਰਨੈਲ ਜਾਂ ਸਿੱਪਾ ਸਲਾਰ ਜਾਂ ਬਾਦਸ਼ਾਹ ਨੇ ਕੇਵਲ 40 ਆਦਮੀਆਂ ਨਾਲ ਲੱਖਾਂ ਦੀ ਸ਼ਾਹੀ ਫੌਜ ਦਾ ਟਾਕਰਾ ਕੀਤਾ ਹੋਵੇ ਜਾਂ ਉਹਨਾਂ ਸਾਹਮਣੇ ਜੰਗੀ ਮੈਦਾਨ ਵਿੱਚ ਡਟਣ ਦਾ ਹੀਆਂ ਕੀਤਾ ਹੋਵੇ ਤੇ ਫਿਰ ਅਜਿਹੀ ਫੌਜ ਦੇ ਘੇਰੇ ਵਿੱਚੋਂ ਨਿਕਲ ਗਿਆ ਹੋਵੇ? ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਉੱਕਾ ਨਹੀਂ ਮਿਲਦੀ, ਨਾ ਮਿਲੇਗੀ। ਗੁਰੂ ਗੋਬਿੰਦ ਸਿੰਘ ਜੀ ਬੁੱਝ ਦਿਲ, ਕਾਇਰ ਤੇ ਡਰਪੋਕ ਜਾਂ ਭਗੌੜੇ ਨਹੀਂ ਸਨ ਜੋ ਜਾਨ ਬਚਾਉਣ ਖਾਤਰ ਉੱਥੋਂ ਭੱਜੇ ਹੋਣ। ਇਹ ਤਾਂ ਖਾਲਸੇ ਦਾ ਹੁਕਮ ਸੀ ਜਿਸ ਨੂੰ ਮੰਨ ਕੇ ਉੱਥੋਂ ਬਚ ਕੇ ਨਿਕਲ ਗਏ ਕਿ ਅਜੇ ਉਹ ਆਪਣੇ ਉਦੇਸ਼ ਤੇ ਮਿਸ਼ਨ ਨੂੰ ਪੂਰਾ ਕਰਨ ਲਈ ਜਹਾਦ ਜਾਰੀ ਰੱਖਣ ਤੇ ਖਾਲਸਾ ਨੂੰ ਹੋਰ ਤਿਆਰ ਬਰ ਤਿਆਰ ਕਰਨ। ਇਸ ਉਮੀਦ ਨੂੰ ਲੈ ਕੇ ਵਿਦਰੋਹ ਨੂੰ ਪ੍ਰਚੰਡ ਕਰਨ ਲਈ, ਇਸ ਨੂੰ ਭਾਂਬੜ ਦਾ ਰੂਪ ਦੇਣ ਲਈ, ਇਸ ਵਿੱਚ ਜ਼ੁਲਮ ਤੇ ਜ਼ਾਲਮ ਨੂੰ ਰਾਹ ਕਰਨ ਵਿਰੁੱਧ ਤਿਆਰੀ ਦੀ ਲੋੜ ਸੀ। ਤੋ ਇਸ ਤਰੀਕੇ ਨਾਲ ਗੁਰੂ ਜੀ ਨੂੰ ਇਸ ਜੱਦੋ ਜਹਿਦ ਵਾਸਤੇ ਖਾਲਸਾ ਪੰਥ ਨੂੰ ਨਵੇਂ ਸਿਰੇ ਤੋਂ ਲਾਮਬੰਦ ਕਰਨ ਲਈ ਗੜੀ ਛੱਡਣੀ ਪਈ ਤੇ ਕਿਸੇ ਤਰ੍ਹਾਂ ਇਸ ਤੁਖਦੀਰੀ ਚੰਗਿਆੜੀ ਨੂੰ ਉੱਕਾ ਬੁੱਝਣ ਤੋਂ ਬਚਾ ਸਕੇ। ਜੇ ਉਹ ਘਬਰਾਏ ਹੁੰਦੇ ਬੁੱਝ ਤੇ ਬੇਹੌਸਲਾ ਹੁੰਦੇ ਤੇ ਜਾਨ ਹੀ ਪਿਆਰੀ ਸਮਝਦੇ ਤਾਂ ਉਹ ਆਪਣੇ ਦੋ ਪੁੱਤਰਾਂ ਨੂੰ ਨਾਲ ਲੈ ਭੱਜ ਸਕਦੇ ਸਨ। ਨਹੀਂ ਨਹੀਂ, ਉਹਨਾਂ ਦੋਵੇਂ ਪੁੱਤਰ ਆਪਣੇ ਹੱਥੀਂ ਜੰਗ ਵਿੱਚ ਤੋਰ ਕੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਆਪਣੇ ਪੁੱਤਰਾਂ ਦੇ ਸ਼ਹੀਦੀ ਖੂਨ ਨਾਲ ਉਸ ਪ੍ਰੇਮ ਸੰਦੇਸ਼ ਖਾਲਸਾ ਧਰਮ ਦੇ ਚਾਰਟਰ ਉੱਪਰ ਗਵਾਹੀ ਪਾਈ ਤੇ ਫਿਰ ਗੜੀ ਵਿੱਚੋਂ ਨਿਕਲੇ। ਜੋ ਕਿ ਇਹ ਅਪਾਹਜ ਬੁੱਝ ਦਿਲ ਬਗੈਰਤ ਤੇ ਨਾ ਸ਼ੁਕਰਗੁਜ਼ਾਰ ਹਿੰਦੂ ਕੌਮ ਲਈ ਲਿਆਏ ਸਨ, ਉਸ ਤੇ ਉਹਨਾਂ ਆਪਣੇ ਦੋ ਨੌਜਵਾਨ ਬੇਟਿਆਂ ਤੇ ਸ਼ਹੀਦੀ ਖੂਨ ਨਾਲ ਦਸਖਤ ਕੀਤੇ ਤੇ ਦੋ ਮਾਸੂਮ ਬੱਚਿਆਂ ਦੇ ਬਲੀਦਾਨ ਨਾਲ ਇਸ ਨੂੰ ਤਸਦੀਕ ਕੀਤਾ। ਕੌਣ ਐਸਾ ਬੁੱਝ ਦਿਲ ਹੈ ਕਿ ਜੋ ਦਿਲ ਵਿੱਚ ਖੂਨ ਰੱਖਦਾ ਹੋਵੇ? ਕੌਣ ਐਸਾ ਬੇਸਬਰ ਹੈ ਕਿ ਜਿਸ ਦੀਆਂ ਅੱਖਾਂ ਵਿੱਚ ਰੋਸ਼ਨੀ ਹੋਵੇ? ਕੌਣ ਐਸਾ ਕੋੜ ਮਗਜ ਹੈ ਕਿ ਜਿਸ ਦੇ ਦਿਮਾਗ ਵਿੱਚ ਫਖਰ ਹੋਵੇ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਬੁੱਝ ਦਿਲੀ ਹਿੰਮਤ ਛੱਡਣਾ ਜਾਂ ਖੁਦਗਰਜੀ ਦਾ ਦੂਸ਼ਣ ਲਾਵੇ? ਸੰਸਾਰ ਵਿੱਚ ਕਿਸੇ ਨੇ ਅਜਿਹੀ ਦਲੇਰੀ, ਅਜਿਹੀ ਨਿਡਰਤਾ, ਅਜਿਹੀ ਆਲੀਸ਼ਾਨ ਤੇ ਬੇਖੌਫ ਜੁਰਤ ਅੱਜ ਤੱਕ ਨਹੀਂ ਦਿਖਾਈ। ਸ਼ਹਿਨਸ਼ਾਹ ਜਰਮਨ, ਰੂਸ ਅਤੇ ਆਸਟਰੀਆ ਨੇ ਲੱਖਾਂ ਦੀ ਫੌਜ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਨੈਪੋਲੀਅਨ ਦੇ ਹਵਾਲੇ ਕੀਤਾ। ਮਿਸ਼ਰ ਦੇ ਇਸਲਾਮ ਨੇ ਨੈਪੋਲੀਅਨ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਹਵਾਲੇ ਕੀਤਾ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਸਮਝੀ। ਵਰਤਮਾਨ ਜ਼ਮਾਨੇ ਦੀ ਲੜਾਈ ਵਿੱਚ ਕਰੌਂਜੀ ਜਹ ਦਿਲ ਜਲੇ ਬੋਇਰ ਜਰਨੈਲ ਨੇ ਕਈ ਤੋਪਾਂ ਤੇ ਹਜ਼ਾਰਾਂ ਸਿਪਾਹੀ ਕੋਲ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀ ਹਿੰਮਤ ਨਾਲ ਜ਼ਰਾ ਇਨਸਾਫ ਤਾਂ ਕਰੋ ਕਿ ਕੇਵਲ 40 ਆਦਮੀਆਂ ਨਾਲ ਜਦੋਂ ਚਮਕੌਰ ਦੀ ਗੜੀ ਵਿੱਚ ਸ਼ਾਹੀ ਫੌਜ ਦੇ ਘੇਰੇ ਵਿੱਚ ਆ ਗਏ ਤਾਂ ਬਾਦਸ਼ਾਹੀ ਫੌਜ ਦੇ ਜਰਨੈਲ ਨੇ ਪੈਗਾਮ ਭੇਜਿਆ ਕਿ ਆਪਣੇ ਆਪ ਨੂੰ ਹੁਣ ਸ਼ਾਹੀ ਫੌਜ ਦੇ ਹਵਾਲੇ ਕਰ ਦੇਵੋ ਅਤੇ ਆਪਣੇ ਖਾਲਸਾ ਪੰਥ ਨੂੰ ਛੱਡ ਦੇਵੋ। ਤਾਂ ਗੁਰੂ ਜੀ ਨੇ ਆਪਣੇ ਆਪ ਨੂੰ ਹਵਾਲੇ ਨਹੀਂ ਕੀਤਾ। ਉਹਨਾਂ ਦੇ ਸਪੁੱਤਰ ਨੇ ਇਸ ਪੈਗਾਮ ਦਾ ਜਵਾਬ ਆਪਣੀ ਕਿਰਪਾਨ ਨਾਲ ਦਿੱਤਾ ਅਤੇ ਉਸ ਕਾਸਤ ਨੂੰ ਉੱਥੇ ਚਿੱਤ ਕਰ ਦਿੱਤਾ ਅਤੇ ਆਪਣੇ ਇੱਕ ਸਿੱਖ ਰਾਹੀਂ ਉੱਤਰ ਭੇਜਿਆ ਕਿ ਅਕਾਲ ਪੁਰਖ ਦਾ ਹੁਕਮ ਸਾਨੂੰ ਆਪਣੇ ਆਪ ਨੂੰ ਹਵਾਲੇ ਕਰਨ ਦਾ ਨਹੀਂ ਹੈ, ਲੜ ਮਰਨ ਦਾ ਹੈ। ਅਕਾਲ ਪੁਰਖ ਦੀ ਆਗਿਆ ਧਰਮ ਛੱਡਣ ਦੀ ਨਹੀਂ, ਖਾਲਸਾ ਧਰਮ ਪ੍ਰਚਾਰਨ ਤੇ ਫੈਲਾਉਣ ਦੀ ਹੈ। ਗੁਰੂ ਜੀ ਕੋਲ ਕੇਵਲ 40 ਜਾਨਾਂ ਹੀ ਬਾਕੀ ਸਨ, ਫਿਰ ਵੀ ਉਹਨਾਂ 40 ਨਾਲ ਹੀ ਆਪਣੇ ਕਥਨ ਅਨੁਸਾਰ ਚਿੜੀਓ ਸੇ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਉਹਨਾਂ ਨੇ ਸਾਰਾ ਦਿਨ ਸ਼ਾਹੀ ਫੌਜ ਦਾ ਡਟਵਾਂ ਟਾਕਰਾ ਕੀਤਾ। ਕੀ ਇਹ ਆਖਣਾ ਸੱਚ ਨਹੀਂ ਕਿ ਐਸਾ ਮਹਾਨ ਪੁਰਸ਼ ਵੀਰ ਯੋਧਾ ਜ਼ਮਾਨੇ ਦੀ ਅੱਖ ਨੇ ਅੱਜ ਤੱਕ ਨਹੀਂ ਦੇਖਿਆ ਅਤੇ ਨਾ ਹੀ ਅਜੇ ਤੱਕ ਜ਼ਮਾਨੇ ਨੇ ਪੈਦਾ ਕੀਤਾ? ਸਾਰੀਆਂ ਕੌਮਾਂ ਆਪਣੇ ਬਹਾਦਰਾਂ ਅਤੇ ਸ਼ਹੀਦਾਂ ਦਾ ਜਿੰਨਾ ਵੀ ਫਖਰ ਕਰਨ ਅਤੇ ਸਨਮਾਨ ਕਰਨ ਯੋਗ ਹੈ, ਪਰ ਜੋ ਫਖਰ ਹਿੰਦੂ ਜਾਤੀ ਨੂੰ ਗੁਰੂ ਗੋਬਿੰਦ ਸਿੰਘ ਜੀ 'ਤੇ ਹੈ ਉਸ ਦਾ ਮੁਕਾਬਲਾ ਸਾਰੇ ਸੰਸਾਰ ਵਿੱਚ ਅਤੇ ਇਸ ਵਿਸ਼ਾਲ ਜਹਾਨ ਵਿੱਚ ਕੋਈ ਕੌਮ ਨਹੀਂ ਕਰ ਸਕਦੀ ਅਤੇ ਅਜਿਹੀ ਮਿਸਾਲ ਕੋਈ ਪੇਸ਼ ਨਹੀਂ ਕਰ ਸਕਦੀ। ਗੁਰੂ ਜੀ ਚਮਕੌਰ ਦੀ ਗੜੀ ਵਿੱਚ ਘਿਰੇ ਹੋਏ ਸਾਰਾ ਦਿਨ ਆਪਣੇ 40 ਜਵਾਨਾਂ ਨੂੰ ਪੇਸ਼ ਕਰਦੇ ਹਨ। ਹਰ ਮੌਕੇ 'ਤੇ ਅਸਥਾਨ ਦੇ ਟਾਕਰੇ ਲਈ ਖੁਦ ਤਲਵਾਰਾਂ ਲੈ ਕੇ ਪਹੁੰਚਦੇ ਅਤੇ ਤੀਰਾਂ ਰਾਹੀਂ ਵੀ ਸਹਾਇਤਾ ਕਰਦੇ ਅਤੇ ਅੱਗੇ ਵਧਣ ਵਾਲੇ ਨੂੰ ਤੀਰਾਂ ਨਾਲ ਸੋਧਦੇ ਸਨ। ਗੁਰੂ ਗੋਬਿੰਦ ਸਿੰਘ ਆਪਣੀਆਂ ਅੱਖਾਂ ਸਾਹਮਣੇ ਆਪਣੇ ਹੀ ਪਿਆਰੇ ਲਾਲਾਂ ਨੂੰ ਆਪਣੇ ਉਦੇਸ਼ ਤੋਂ ਕੋਲ ਕਮਾਈ ਹੁੰਦਿਆਂ ਅਤੇ ਪ੍ਰਾਣ ਵਾਰਦਿਆਂ ਵੇਖ ਕੇ ਉਫ ਨਹੀਂ ਕੀਤਾ।